गुरबाज न बूझिए सत गुरबाज न बूझिए न बूझिए न बूझिए न बूझिए
तरे न प्रभ अवतारा जिचर तरे न प्रभ अवतारा जिचर तरे
Oh.
பாட்டு ஜிஸ்லாக பாவ ஜல்ல பாரே உத்தாரா வேத கரந்த அவதாரா குரு பரமேஸ்வர் இக் ஹை சச்சா ஷாஹோ ஜகத் வணஜாரா சடே சூர் மிட் ஜாயே அந்தாரா சடே சூர் மிட் ஜாயே அந்தாரா ஜிச்சரத்தரே ந பிரபு அவதாரா சத்குரு பாஜ ந பூஜியே குருபின் கோர் அந்தார் குருபின் சுஞ்சு நயாவ குருபின் கோர் அந்தார் குருபின் சமஜ நாயாவ குருபின் சூரத் ந சித்த குருபின் முக்த ந பாவ சத்குரு பாஜ ந பூஜியே சத்குரு பாஜ ந பூஜியே நாம் பூஜியே குரு கர் சச்ச விச்சார் குரு கர் ரே மன மேவே குரு கர் சப்த சபுன் அகன் கட்டே சவ தேரே நா பூஜியே சத்குரு பாஜ ந பூஜியே நா பூஜியே கல்காத்தி ராஜே கசாயி தரம் பங்க காரி உடறியா पूर्ण अमावस सच चंद्रमा दिसे नाई के चढ़या हो पालव कुन्नी होई अंधेरे राओ न कोई हो पालव कुन्नी होई अंधेरे राओ न कोई विच होमे कर दुख रोई कहो नानक किन बिदगत होई ना बूझिए सतगुर बाज न बूझिए सतगुर बाज न बूझिए गुर बिन कोर अंधार गुरु बिन समझ न आवे ना बूझिए कुंभे बदा जल रहे जल बिन कुंभ न होए ज्ञान का बदा मन रहे गुर बिन ज्ञान न होए बिन ज्ञान होए सतगुर बाज न बूझिए सतगुर बाज न बूझिए जिचर तरे ना प्रभ अवतारा
जिचर तरे ना प्रभ अवतारा
सतगुर बाज न भूजिए
सतगुर बाज न भूजिए
सतगुर बाज ना बूझिए सतगुर बाज ना बूझिए सारे गुरु नानक देव प्यार विच एक बारी आखो सतनाम
श्री वाहे
भागां वाले हो इस शब्द विच तुसी पंगती सुनी है वेद ग्रंथ गुर हट है ये वेद ते ग्रंथ गुरु दी दुकान ने जित लग भवजल पार उतारा जिन्हां नूं समझ के इस पौजल तो पार हुई था तुसी भी अपने घरों तो चल के इस वेले गुरु दी इस दुकान ते हट ते आए हो सौदा खरीदन दे लई वणज करके जायो संगत बेअंत है जिथे जगह मिले वणज तो बिना ना जाए ए वपार विरला वफारे नानक तांके सद बलिहारे मैं कई वारी सोचदा पता नहीं असी किन्ने भागां वाले हाँ कि गुरु महाराज ने सानू सारिआं नूं ए बाकी सतसंगां तों इलावा हफ्ते विच इक वारी सारिआं नूं मिल बैठण दा समां कर्मां दे विच बख्शिआ होइआ है क्योंकि पंगती अज सुन रहे हो सतगुर बाज ना बूझी ਇੱਥੇ ਆ ਕੇ ਗੁਰੂ ਦੇ ਇਤਿਹਾਸ ਵਿੱਚੋਂ ਜ਼ਿੰਦਗੀ ਵਿੱਚ ਚੱਲਣ ਲਈ ਕੁਝ ਬੁੱਝਣ ਆਉਂਦੇ ਹਾਂ। ਇੱਕ ਪ੍ਰਕਰਣ ਚੱਲ ਰਿਹਾ ਹੈ ਕਿ ਦੋ ਸਿੱਖ ਸਨ, ਭਾਈ ਫਿਰਨਾ ਅਤੇ ਭਾਈ ਜੋਧ, ਜਿਨ੍ਹਾਂ ਨੇ ਗੁਰੂ ਨਾਨਕ ਬਾਬਾ ਜੀ ਦੇ ਚਰਨਾਂ ਵਿੱਚੋਂ ਇਹ ਦਾਤ ਮੰਗੀ ਸੀ। ਬਿਸਰੋਂ ਇਹ ਦਾਤ ਮਿਲ ਜੇ, ਅਚਿੰਤ ਅਵਸਥਾ ਮਿਲ ਜੇ, ਬੇਗਮਪੁਰੇ ਸ਼ਹਿਰ ਦੀ ਪ੍ਰਾਪਤੀ ਹੋ ਜੇ, ਪ੍ਰਭੂ ਦੀ ਪ੍ਰਾਪਤੀ ਹੋ ਜੇ, ਗੁਰੂ ਨਾਨਕ ਸਾਹਿਬ ਨੇ ਇਹਨਾਂ ਦੋਵਾਂ ਸਿੱਖਾਂ ਨੂੰ 6 ਬਚਨ ਦਿੱਤੇ ਸੀ, ਜਿਨ੍ਹਾਂ ਚੋਂ ਲੜੀ ਬਾਰੇ ਪ੍ਰਕਰਣ ਆਪ ਜੀ ਸਰਵਣ ਕਰ ਰਹੇ ਹੋ, ਤੇ ਅੱਜ 6ਵੇਂ ਬਚਨ ਦੀ ਵਾਰੀ ਹੈ। ਕੋਈ ਸੰਗਤਾਂ ਨਵੀਆਂ ਹੀ ਆਉਂਦੀਆਂ, ਕੇਵਲ ਬੋਲ ਕੇ ਪਹਿਲੇ 5 ਬਚਨ ਲੰਘਦੇ ਆ। ਗੁਰੂ ਕਿਰਪਾ ਕਰ, ਇਹ ਅਧਿਆਤਮਕ ਦਾਤ ਜਦੋਂ ਦੋਵਾਂ ਸਿੱਖਾਂ ਨੇ ਮੰਗੀ ਤੇ ਗੁਰੂ ਨਾਨਕ ਸਾਹਿਬ ਨੇ 6 ਬਚਨ ਬਖਸ਼ੇ, ਇਹੋ ਬੁੱਝਣਾ ਨੇ। ਗੁਰੂ ਨਾਨਕ ਸਰੀਰ ਰੂਪ ਚ ਆਏ ਤੇ ਕਿਹੜੀਆਂ ਸੜਕਾਂ ਦੇ ਗਏ, ਕਿਹੜਾ ਰਾਹ ਦੇ ਗਏ, ਉਹ ਬੁੱਝਣਾ ਆ ਕੇ ਇਸ ਦੁਕਾਨ ਤੇ ਆ ਕੇ। 5 ਬਚਨਾਂ ਦਾ ਵੇਰਵਾ 4-5 ਟੇਪਾਂ ਵਿੱਚ ਆਪ ਜੀ ਲੜੀ ਵਾਰ ਸੁਣਿਆ ਹੈ, ਅੱਜ 6ਵੇਂ ਬਚਨ ਦੀ ਵਾਰੀ ਹੈ। ਉਹ ਪਹਿਲੇ ਬਚਨ ਕੇਵਲ 5 ਬੋਲ ਕੇ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾ ਬਚਨ ਭਾਈ ਫਿਰਨੇ ਦੇ ਜੋਧ ਦੀ ਝੋਲੀ ਚ ਪਾਇਆ ਸੀ, ਪਿਛਲ ਰਾਤ ਜਾਗਣਾ ਹੈ। ਦੂਜਾ ਬਚਨ ਝੋਲੀ ਚ ਪਾਇਆ ਸੀ, ਸ਼ਬਦ ਦੇ ਅਭਿਆਸ ਵਿੱਚ ਜੁੜਨਾ ਹੈ। ਸਾਰੇ ਚਾਤੀ ਪਾਇਓ, ਇਹ ਦਾਤਾਂ ਹੈ। ਤੀਸਰਾ ਬਚਨ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੋਵਾਂ ਸਿੱਖਾਂ ਨੂੰ ਦਿੱਤਾ ਸੀ, ਵਾਹਿਗੁਰੂ ਨੂੰ ਸਵਾਮੀ ਤੇ ਆਪਣੇ ਆਪ ਨੂੰ ਸੇਵਕ ਸਮਝਣਾ। ਤੇ ਚੌਥਾ ਬਚਨ ਸੀ, ਮੰਗਣ ਤੋਂ ਲੱਜਾ ਕਰਨੀ ਹੈ ਤੇ ਦੇ ਕੇ ਖੁਸ਼ ਹੋਣਾ। ਤੇ 6ਵਾਂ ਬਚਨ ਸੀ, ਦੁਨੀਆ ਚ ਮਾਣ ਹੁੰਦਿਆਂ ਤੇਰੀ ਸੇਵਾ ਹੋ ਰਹੀ ਹੋਵੇ, ਇਹ ਅਵਸਥਾ ਹੁੰਦਿਆਂ ਵੀ ਸਿੱਖਾਂ ਦੀ ਟਹਿਲ ਸੇਵਾ ਕਰਨੀ, ਮਾਣ ਹੁੰਦਿਆਂ ਵੀ, ਪੈਸਾ ਹੁੰਦਿਆਂ ਵੀ, ਮਾਣ ਹੁੰਦਾ ਪੈਸਾ ਹੋਰ ਸਤਿਕਾਰ ਜਗਤ, ਮਾਣ ਹੁੰਦਿਆਂ ਜਗਤ ਤੈਨੂੰ ਵੀ ਪੂਜਦਾ ਹੋਵੇ, ਸਤਿਕਾਰ ਦਿੰਦਾ ਹੋਵੇ, ਇਹ ਅਵਸਥਾ ਹੁੰਦਿਆਂ ਵੀ ਗੁਰੂ ਕੇ ਸਿੱਖਾਂ ਦੀ ਟਹਿਲ ਸੇਵਾ ਹੱਥੀ ਕਰਨੀ। ਅੱਜ ਵਾਰੀ ਹੈ ਜੀ 6ਵੇਂ ਬਚਨ ਦੀ। ਇੱਕ ਵਾਰੀ ਇਹ ਪੰਕਤੀ ਬੋਲੋ ਬੜੇ ਪਿਆਰ ਨਾਲ, ਫਿਰ 6ਵਾਂ ਬਚਨ ਅੱਜ ਦਾ ਮਹਾਰਾਜ ਸੇਵਾ ਲੈਣ। ਸਤ ਗੁਰ ਬਾਜ ਨਾ ਬੂਝੀਏ,
ਸਤ ਗੁਰ ਬਾਜ ਨਾ ਬੂਝੀਏ,
ਜਿਚਰ ਧਰੇ ਪ੍ਰਭ ਅਵਤਾਰਾ,
ਤਰੇ ਨਾ ਪ੍ਰਭ ਅਵਤਾਰਾ,
ਜਿਚਰ ਧਰੇ ਨਾ ਪ੍ਰਭ ਅਵਤਾਰਾ,
ਜਿਚਰ ਧਰੇ
ਤਿਸ ਗੁਰ ਕੋ ਸਾ ਵਾਸ ਹੈ ਜਿਨ ਹਰ ਸੋਝੀ ਪਾਈ। ਜਿਹੜਾ ਤੁਹਾਡੇ ਚੋਂ ਚੁੱਭੀ ਮਾਰਨ ਵਾਲਾ ਬੈਠਾ ਇਹ ਉਹ ਜਾਣਦਾ ਪੰਜ ਬਚਨ ਜਿਹੜੇ ਸੁਣ ਚੁੱਕੇ ਹੋ ਅਤੇ ਛੇਵਾਂ ਜਿਹੜਾ ਅੱਜ ਸੁਣਨਾ ਇਹਦੇ 'ਚ ਕੋਈ ਗਰਾਈ ਹੈ। ਬੜੇ ਬੜੇ ਬੰਦੇ ਨਾਮ ਜਪਦੇ ਨੇ, ਸ਼ਬਦ ਦਾ ਅਭਿਆਸ ਕਰਦੇ ਨੇ, ਅੰਮ੍ਰਿਤ ਵੇਲਾ ਸੰਭਾਲਦੇ ਨੇ, ਪਰ ਸਾਧ ਸੰਗਤ ਹੰਕਾਰ ਹੋਣ ਕਰਕੇ ਨਾਲ ਨਾਲ ਰੋੜੀ ਜਾਂਦੇ ਨੇ। ਇਹ ਬਾਬੇ ਨੇ ਸੰਭਾਲਣ ਦੀ ਵੀ ਜਾਚ। ਆ ਜਿਹੜਾ ਬਚਨ ਹੈ ਤੀਜਾ, ਵਾਹਿਗੁਰੂ ਨੂੰ ਸਵਾਮੀ ਅਤੇ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਸੇਵਕ ਸਮਝਣਾ, ਸੰਭਾਲਣ ਦੀ ਜਾਚ। ਆ ਕੋਟੇ ਸ਼ਹਿਰ 'ਚ ਇੱਕ ਬੀਬੀ ਹੈ, ਕਾਫੀ ਅਵਸਥਾ ਹੈ ਉਹਦੀ, ਲੇਕਿਨ ਗੁਰੂ ਦੀ ਉਹ ਬਰੀਕੀ ਨਹੀਂ ਅਜੇ ਜ਼ਿੰਦਗੀ 'ਚ ਅਤੇ ਕਿਸੇ ਕੋਲੋਂ ਘਰ ਦੇ ਬੈੱਡਾਂ ਦਾ ਸਹਿਯੋਗ, ਕਿਸੇ ਕੋਲੋਂ ਕੋਈ ਸਹਿਯੋਗ, ਸੰਗਤ ਪਿਆਰ ਕਰਦੀ ਹੈ ਅਤੇ ਉਹ ਸਹਿਯੋਗ ਲੈਂਦੀ ਰਹਿੰਦੀ ਹੈ ਧਿਆਨ ਦੇਣ। ਮੈਂ ਕਿਹਾ ਕਿਤੇ ਚੌਥਾ ਬਚਨ ਸੁਣਿਆ ਹੋਵੇ, ਮੰਗਣ ਤੋਂ ਲੱਜਾ ਕਰਨੀ, ਗੱਜ ਕਿਹਾ ਕੋ ਸਤਨਾਮ, ਦੇ ਕੇ ਖੁਸ਼ ਹੋਣਾ, ਮੰਗਣ ਤੋਂ ਲੱਜਾ ਕਰਨੀ। ਬਹੁਤ ਬਰੀਕੀ, ਇੱਕ ਟਾਈਮ ਆਉਂਦਾ ਕਿ ਲੋਕ ਤੇ ਲੁਟਾਉਂਦੇ ਨੇ, ਕੁਝ ਅਵਸਥਾ ਬਣੇ। ਇਹ ਗੁਰੂ ਨਾਨਕ ਦੀਆਂ ਸੋਝੀਆਂ ਕੋਈ ਮਾਮੂਲੀ ਨਹੀਂ, ਕਮਾਈ ਕਰਨ ਦੀ ਵੀ ਜਾਚ ਦੱਸਦੀਆਂ ਨੇ, ਸੰਭਾਲਣ ਦੀ ਵੀ। ਤੇ ਪੰਜਵਾਂ ਬਚਨ ਵੀ ਗਰੀਬੀ ਦਾ ਹੈ, ਮਾਣ ਹੁੰਦਿਆਂ ਅਵਸਥਾ ਹੁੰਦਿਆਂ ਵੀ ਤੇਰੀ ਵੀ ਜਗਤ ਪੂਜਾ ਕਰ ਰਿਹਾ ਹੋਵੇ, ਸੇਵਾ ਕਰ ਰਿਹਾ ਹੋਵੇ, ਤਾਂ ਵੀ ਸਿੱਖਾਂ ਦੀ ਟਹਿਲ ਸੇਵਾ ਹੱਥੀ ਕਰਨੀ। ਤੇ ਅੱਜ ਛੇਵਾਂ ਬਚਨ ਗੁਰੂ ਨਾਨਕ ਦਾ ਬਖਸ਼ਿਆ, ਸੜਕ ਬਣਾ ਕੇ ਘਰ ਲੈ ਜਾਣਾ। ਛੇਵਾਂ ਬਚਨ ਕੀ ਹੈ ਜੀ ਅੱਜ ਦਾ, ਜੋ ਗੁਰੂ ਨਾਨਕ ਬਾਬਾ ਜੀ ਨੇ ਭਾਈ ਫਿਰਨੇ ਤੇ ਜੋਧ ਨੂੰ ਬਖਸ਼ਿਆ, ਭਲੇ ਬੰਦਿਆਂ ਦੀ ਸੰਗਤ ਕਰਨੀ, ਗੁਰਬਾਣੀ ਪੜ੍ਹਨੀ ਤੇ ਸੁਣਨੀ, ਕੱਜ ਕੇ ਆਖੋ ਸਤਨਾਮ। ਭਲੇ ਬੰਦਿਆਂ ਦੀ ਵੇਖੋ ਬੜੀ ਬਰੀਕੀ ਜੇ, ਭਲੇ ਬੰਦਿਆਂ ਦੀ ਸੰਗਤ ਕਰਨੀ, ਗੁਰਬਾਣੀ ਪੜ੍ਹਨੀ ਤੇ ਸੁਣਨੀ। ਸਤ ਗੁਰ ਬਾਜਨਾ ਬੂਝੀਏ, ਸਤ
ਗੁਰ ਬਾਜਨਾ ਬੂਝੀਏ,
ਜਿਚਰ ਧਰੇ ਨਾ ਪ੍ਰਭ ਅਵਤਾਰਾ, ਗੁਰ ਬਾਜ ਨਾ ਬੂਝੀਏ, ਸਤ
ਗੁਰ ਬਾਜ ਨਾ ਬੂਝੀਏ।
ਇਹ ਅੱਜ ਨਾ ਘੁੱਟ ਕੇ ਹਿਰਦੇ 'ਚ ਲੈ ਜਾਣਾ, ਸਾਕਤ ਦੀ ਸੰਗਤ ਤੋਂ ਬਚ ਕੇ ਰਹਿਣਾ ਤੇ ਭਲੇ ਬੰਦਿਆਂ ਦੀ ਸੰਗਤ ਡਟ ਕੇ ਕਰਨੀ, ਕੱਜ ਕੇ ਆਖੋ ਸਤਨਾਮ। ਕਿਉਂਕਿ ਸਾਧ ਸੰਗਤ ਇਹ ਵੀ ਇੱਕ ਟੋਇਆ ਹੈ, ਇੱਕ ਖਾਈ ਹੈ। ਕਈ ਵਾਰੀ ਚੰਗਾ ਭਲਾ ਬੰਦਾ ਗੁਰੂ ਘਰ ਵੱਲ ਲੱਗਾ ਹੋਵੇ ਪਰ ਮਾੜਾ ਸੰਗ ਮਿਲ ਜੇ ਤੇ ਕਈ ਵਾਰੀ ਟੁੱਟ ਜਾਂਦਾ ਹੈ, ਟੁੱਟ ਜਾਂਦਾ। ਮੈਂ ਕਹਿੰਦਾ ਕਿੰਨੀ ਵਾਰੀ ਗੁਰੂ ਨਾਨਕ ਨੂੰ ਧੰਨ ਕਹੀਏ, ਸਿੱਖ ਨੂੰ ਖੁਰਾਕ ਵੀ ਦਿੱਤੀ ਨਾਮ ਦੀ, ਸੰਭਾਲਣ ਦੀ ਵੀ ਜਾਚ ਦਿੱਤੀ ਹੈ, ਜਿੱਥੋਂ ਜਿੱਥੋਂ ਟੁੱਟਣ ਦਾ ਡਰ ਹੈ ਉਹ ਵੀ ਸੁਚੇਤ ਕੀਤਾ। ਇਹ ਵੀ ਸਾਡੀ ਤੁਹਾਡੀ ਜ਼ਿੰਦਗੀ ਦਾ ਇੱਕ ਬਹੁਤ ਅਹਿਮ, ਅੱਜ ਕੱਲ੍ਹ ਤਾਂ ਬਹੁਤਾ ਹੀ ਹੈ, ਜਿਹੋ ਜਿਹਾ ਸਮਾਂ ਚੱਲ ਰਿਹਾ ਤੇ ਬਹੁਤ ਹੈ, ਬਹੁਤ ਧਿਆਨ ਰੱਖਿਆ ਕਰੋ। ਭਲਿਆਂ ਦੀ ਸੰਗਤ ਕੁਸੰਗ ਦਾ ਬੱਚਾ ਇਹ ਇੰਨਾ ਕੁ ਜ਼ਰੂਰੀ ਜੇ ਮੈਂ ਅੱਜ ਸੋਚ ਰਿਹਾ ਸੀ ਕਿ ਜਿਹੜੇ ਸਿੰਘ ਆਨੰਦਪੁਰ ਦੇ ਕਿਲ੍ਹੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਸੀ, ਵੇਖੋ ਗੁਰੂ ਦੇ ਕੋਲ ਹੁੰਦਿਆਂ ਵੀ ਸੰਗਤ ਗਲਤ ਮਿਲ ਜੇ ਤੇ ਖਤਰਾ ਹੈ। ਹਕੋ ਸਤਨਾਮ ਹੁਣ ਆਨੰਦਪੁਰ ਗੁਰੂ ਗੋਬਿੰਦ ਸਿੰਘ ਦੇ ਰੋਜ਼ ਦਰਸ਼ਨ ਕਰਦੇ ਹੋਣਗੇ, ਰੋਜ਼ ਕੋਲ ਹੁੰਦੇ ਹੋਣਗੇ, ਪਰ ਵਿੱਚੋਂ ਹੀ ਸੰਗਤ ਗਲਤ ਹੋ ਗਈ ਨਾ, ਤੇ ਇੱਥੋਂ ਤੱਕ ਗਲਤ ਹੋ ਗਈ ਕਿ ਗੁਰੂ ਪਿਆਰਿਓ ਬਿਦਾਵਾ ਲਿਖਤਾ, ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ। ਆ ਸੰਗਤ ਗਲਤ ਇੰਨੀ ਭੈੜੀ ਜੇ ਗੁਰੂ ਦੇ ਕੋਲ ਰਹਿੰਦਿਆਂ ਵੀ ਸੰਗਤ ਗਲਤ ਹੋ ਜੇ ਦਿਮਾਗ ਫਿਰ ਜਾਂਦਾ ਤੇ ਕਿੱਡੀ ਨਿਚੋੜ ਵਾਲੀ ਗੱਲ ਜੇ ਧਿਆਨ ਦੇਣਾ। ਉਹ 40 ਸਿੰਘ ਜਦੋਂ ਗੁਰੂ ਨੂੰ ਛੱਡ ਕੇ ਗਏ ਨੇ ਤੇ ਅੱਗੇ ਜਾ ਕੇ ਪਿੰਡ ਸੰਗਤ ਚੰਗੀ ਹੋ ਗਈ ਤੇ ਫਿਰ ਮੁੜ ਆਏ ਨੇ ਮਾਈ ਭਾਗੋ ਦੀ ਆਖੋ ਸਤਨਾਮ। ਸੰਗਤ ਚੰਗੀ ਹੋ ਗਈ ਨਾ, ਗੁਰੂ ਨੂੰ ਪਤਾਵਾ ਲੱਗੇ ਦੇ ਤੂੰ ਸਾਡਾ ਗੁਰੂ ਨਹੀਂ ਸੀ ਤੇਰੇ। ਉਹ ਮਾਈ ਭਾਗੋ ਜਿਹੜੀ ਰੱਤੀ ਹੋਈ, ਰੱਤੀ ਰੰਗੀ ਹੋਈ, ਉਹਦੇ ਬਚਨਾਂ ਦਾ ਇਹੋ ਜਿਹਾ ਅਸਰ ਹੋਇਆ, ਇਹੋ ਜਿਹਾ ਅਸਰ ਹੋਇਆ ਕਿ ਮਹਾਂਪੁਰਸ਼ ਲਿਖਦੇ ਸੀ, ਕਹਿੰਦੇ ਕਾਲੀ ਸ਼ਾਹੀ ਨਾਲ ਬਿਦਾਵਾ ਲਿਖਿਆ ਸੀ ਤੇ ਲਾਲ ਲਹੂ ਦੇ ਨਾਲ ਬਿਦਾਵਾ ਪੜਵਾਇਆ ਹੈ। ਆਖੋ ਸਤਨਾਮ। ਸੰਗਤ ਦਾ ਇਹਨਾਂ ਅਸਰ ਜੀ, ਸੰਗਤ ਗਲਤ ਹੋਈ ਤੇ ਬਿਦਾਵਾ ਲਿਖਿਆ ਕਾਲੀ ਸ਼ਾਹੀ ਦੇ ਨਾਲ, ਇੱਕ ਸੰਗਤ ਚੰਗੀ ਹੋ ਗਈ ਗੁਰੂ ਪਿਆਰਿਓ ਤੇ ਆਪਣਾ ਜਿਸ ਸ਼ਾਹੀ ਨਾਲ ਸਭ ਤੋਂ ਔਖਾ ਪੜਵਾਉਣਾ ਉਹ ਲਾਲ ਸ਼ਾਹੀ ਲਹੂ ਦੀ, ਸੱਚੇ ਲਹੂ ਦੀ, ਉਹ ਲਾਲ ਸ਼ਾਹੀ ਨਾਲ ਬਿਦਾਵਾ ਪੜਵਾਇਆ। ਸੰਗਤ ਦਾ ਇਹਨਾਂ ਅਸਰ ਹੈ। ਇਹ ਬਾਬੇ ਦਾ ਬਚਨ ਅੱਜ ਸੰਭਾਲਿਓ ਹਿਰਦੇ ਵਿੱਚ, ਭਲੇ ਬੰਦਿਆਂ ਦੀ ਸੰਗਤ ਕਰਨੀ, ਗੁਰਬਾਣੀ ਪੜ੍ਹਨੀ ਤੇ ਸੁਣਨੀ, ਨਾਲ ਨਾਲ ਪੜ੍ਹੋ ਜੀ। ਸਤ ਗੁਰ ਬਾਜ ਨਾ ਬੂਜੀਏ, ਸਤ ਗੁਰ ਬਾਜ ਨਾ ਬੂਜੀਏ,
ਗੁਰ ਬਾਜ ਨਾ ਬੂਜੀਏ,
ਜੇ ਚਰ ਧਰੇ ਨਾ ਪ੍ਰਭ ਅਵਤਾਰਾ, ਧਰੇ ਨਾ ਪ੍ਰਭ ਅਵਤਾਰਾ, ਜਿਚ ਸਤ ਗੁਰ ਬਾਜ ਨਾ ਬੂਜੀਏ,
ਸਤ
ਗੁਰ ਬਾਜ ਨਾ ਬੂਜੀਏ,
ਗੁਰ ਬਾਜ ਨਾ ਬੂਜੀਏ,
ਤਿਸ ਗੁਰ ਕੋ ਸਾਵਾ ਸੁਣੈ ਜਿਨ ਹਰ ਸੋਜੀ ਪਾਈ, ਸੋਜੀ ਪਾਈ ਜਿਨ ਹਰ ਸੋਜੀ ਪਾਈ, ਸੋਜੀ ਪਾਈ। ਮਹਾਂਪੁਰਸ਼ ਬਚਨ ਕਰਦੇ ਸੀ ਮਾੜੇ ਬੰਦੇ ਦਾ ਸੰਗ ਹੋ ਜੇ ਤੇ ਪਾਪ ਛੋਟੇ ਲੱਗਣ ਲੱਗ ਪੈਂਦੇ, ਧਿਆਨ ਦੇਣਾ। ਉਹ ਹੁਣ ਕਈਆਂ ਮੁੰਡਿਆਂ ਨੂੰ ਕਾਲਜਾਂ ਵਿੱਚ ਇਹੋ ਜਿਹਾ ਸੰਗ ਹੋ ਜਾਂਦਾ, ਵਾਲ ਕਟਾਉਣੇ ਉਹ ਮਾਮੂਲੀ ਗੱਲ ਹੈ, ਕੋਈ ਗੱਲ ਹੀ ਨਹੀਂ, ਪਾਪ ਛੋਟਾ ਲੱਗਣ ਲੱਗ ਪੈਂਦਾ ਸੰਗ ਦੇ ਸੰਗ ਨਾਲ। ਤੇ ਗੁਰਮੁਖ ਦੇ ਸੰਗ ਦੇ ਵਿੱਚੋਂ ਪਾਪ ਕਰਨ ਲੱਗਿਆਂ ਸੌ ਵਾਰੀ ਸੋਚਦਾ। ਇਸ ਲਈ ਛੇਵਾਂ ਬਚਨ ਕੀਤਾ, ਭਲੇ ਬੰਦਿਆਂ ਦੀ ਸੰਗਤ ਕਰਨੀ, ਗੁਰਬਾਣੀ ਪੜ੍ਹਨੀ ਤੇ ਸੁਣਨੀ। ਆ ਬੰਬਈ 'ਚ ਹੋਇਆ ਜੀ, ਇੱਕ ਸਿੰਧੀ ਪਰਿਵਾਰ, 1952 ਦਾ ਬਚਨ ਹੈ। ਇਹਨਾਂ ਦਾ ਇੱਕੋ ਲੜਕਾ ਤੇ ਵੈਲਾਇਤ ਭੇਜਿਆ ਪੜ੍ਹਾਈ ਕਰਨ ਲਈ ਡਾਕਟਰੀ ਦੀ। ਕਹਿੰਦੇ ਉੱਥੇ ਹੀ ਪੇਪਰ ਪਾਸ ਕਰ ਗਿਆ ਡਾਕਟਰੀ ਦੇ, ਤੇ ਨਾਲ ਪ੍ਰੈਕਟਿਸ ਸ਼ੁਰੂ ਕਰਤੀ, ਮਰੀਜ਼ਾਂ ਨੂੰ ਵੇਖਣਾ ਕੰਮ ਚੱਲ ਪਿਆ। ਹੁਣ ਜਿਹੜਾ ਇਹਦਾ ਪਰਿਵਾਰ ਸੀ ਬੰਬਈ, ਉਹ ਵਾਰ ਵਾਰ ਚਿੱਠੀਆਂ ਪਾਉਂਦਾ ਕਿ ਬੇਸ਼ੱਕ ਪੜ੍ਹਾਈ ਤੋਂ ਬਾਅਦ ਤੂੰ ਵਲਾਇਤ ਕੰਮ ਸ਼ੁਰੂ ਕਰ ਲੈ, ਪਰ ਇੱਕ ਵਾਰੀ ਸਾਨੂੰ ਬੰਬਈ ਆ ਕੇ ਮਿਲ, ਅਸੀਂ ਤੈਨੂੰ ਕਿਸੇ ਗੁਰਮੁਖ ਦੀ ਸੰਗਤ ਕਰਾ ਕੇ 10 ਦਿਨ ਫਿਰ ਵਲਾਇਤ ਭੇਜਣਾ। ਆਖੋ ਸਤਨਾਮ, ਧਿਆਨ ਦੇਣਾ, ਵੇਖੋ ਸੋਚ। ਇਹ ਗੁਰਮੁਖ ਸਿੱਖਿਆ ਵਿੱਚ ਬੱਚਿਆਂ ਨੇ ਭਾਈ ਵੀਰ ਸਿੰਘ ਜੀ ਦੀ ਕਿਤਾਬ 'ਚ, ਆ 1952 ਦੇ ਕਰੀਬ ਦਾ। ਕਹਿੰਦੇ ਵਾਰ ਵਾਰ ਪਰਿਵਾਰ ਚਿੱਠੀਆਂ ਲਿਖਦਾ ਤੇ ਉਹਨੂੰ ਹਲਕੀ ਜਿਹੀ ਗੱਲ ਜਾਪਦੀ ਵੀ ਮੈਂ ਬੰਬਈ ਆਵਾਂ ਵਲੈਤ ਵਿੱਚੋਂ ਤੇ ਤੁਸੀਂ ਮੈਨੂੰ ਕਿਸੇ ਗੁਰਮੁਖ ਦੀ ਸੰਗਤ ਕਰਾਓਗੇ 10 ਦਿਨ ਤੇ ਫਿਰ ਵਲੈਤ ਆਵਾਂ, ਇਹ ਕੋਈ ਜ਼ਰੂਰੀ? ਕਹਿੰਦੇ 3-4 ਮਹੀਨੇ ਚਿੱਠੀਆਂ ਵਿੱਚ ਲੱਗ ਗਏ, ਉਹ ਨਾ ਆਇਆ। ਧਿਆਨ ਦੇਣ, ਕਹਿੰਦੇ ਬੰਬਈ 'ਚ ਰਹਿਣ ਵਾਲਾ ਸਿੰਧੀ ਪਰਿਵਾਰ ਤੇ ਉਸ ਲੜਕੇ ਦੀ ਭੈਣ, ਮਾਂ ਬਾਪ ਨੇ ਉਹਨੂੰ ਭੇਜਿਆ ਵੀ ਉਹਨੂੰ ਲੈ ਕੇ ਆ, ਸਾਨੂੰ ਹਰ ਵੇਲੇ ਖਤਰਾ ਵਿਲਾਇਤ ਵਿੱਚ ਕਿਤੇ ਉਹ ਥਿੜਕ ਨਾ ਜਾਵੇ, ਕਿਸੇ ਗੁਰਮੁਖ ਦੀ ਸੰਗਤ ਉਹਨੂੰ ਕਰਾ ਕੇ ਭੇਜਣਾ। ਕਹਿ ਕੇ ਆਖੋ ਸਤਨਾਮ। ਕਹਿੰਦੇ ਭੈਣ ਗਈ ਸਪੈਸ਼ਲ, ਉਹ ਕਹਿੰਦਾ ਹੁਣ ਤੂੰ ਲੈਣ ਆਈ, ਮੈਂ ਚੱਲ ਪੈਂਦਾ, ਪਰ ਮੈਨੂੰ ਤੁਹਾਡੀ ਗੱਲ ਬੜੀ ਹਲਕੀ ਜਿਹੀ ਜਾਪਦੀ ਵੀ ਕਿਸੇ ਗੁਰਮੁਖ ਦੀ ਮੈਨੂੰ 10 ਦਿਨ ਸੰਗਤ ਕਰਾਓਗੇ, ਮੈਂ ਕੋਈ ਬੱਚਾ ਵਾਂ? ਹੁਣ ਜੋ ਵਿਦਿਆ ਕਿਸੇ ਗੁਰਮੁਖ ਜਾਨੇ ਤੁਹਾਨੂੰ ਦੇ ਜਾਣੀ ਹੈ, ਉਹ ਸਕੂਲੀ ਕਾਲਜੀ ਪੜ੍ਹਾਈ 'ਚ ਨਹੀਂ ਹੈ। ਕਹਿੰਦੇ ਉਹ ਬੰਬਈ ਨਾਲ ਆਇਆ ਜੀ, ਅਤੇ ਕੋਈ ਰੰਗੇ ਹੋਏ ਗੁਰਮੁਖ ਜਨ ਉਸ ਲੜਕੇ ਨੂੰ ਮਾਤਾ ਪਿਤਾ ਨੇ ਉਸ ਗੁਰਮੁਖ ਜਨ ਦੀ ਸੋਭਤ ਵਿੱਚ ਲਿਆਂਦਾ, ਸੰਗਤ ਵਿੱਚ ਲਿਆਂਦਾ। ਉਸ ਗੁਰਮੁਖ ਨੇ ਉਸ ਸਿੰਧੀ ਪਰਿਵਾਰ ਦੇ ਬੱਚੇ ਨੂੰ ਪਹਿਲਾ ਸਵਾਲ ਹੀ ਕੀਤਾ ਕਿ ਕਾਕਾ, ਤੈਨੂੰ ਮੈਂ ਇਹ ਨਹੀਂ ਕਹਿੰਦਾ ਤੂੰ 4 ਘੰਟੇ ਨਾਮ ਜਪ, ਤੈਨੂੰ ਇਹ ਵੀ ਨਹੀਂ ਮੈਂ ਕਹਿੰਦਾ 2.5 ਘੰਟੇ ਜਪ, ਤੂੰ ਵਿਲਾਇਤ ਵਿੱਚ ਇੰਨਾ ਹੀ ਕੰਮ ਕਰ ਲਿਆ ਕਰ ਕਿ ਤਕਰੀਬਨ 1/2 ਘੰਟਾ ਸਿਮਰਨ ਕਰਿਆ ਕਰ। ਆਖੋ ਸਤਨਾਮ। ਇਹ ਵਿਲਾਇਤ ਤੋਂ ਆਏ ਬੱਚੇ ਦਾ ਜਵਾਬ ਸੀ, ਕਹਿੰਦਾ ਜੀ ਉੱਥੇ ਇੰਨਾ ਟਾਈਮ ਨਹੀਂ ਮੇਰੇ ਕੋਲ, ਮੈਂ 1/2 ਘੰਟਾ ਸਿਮਰਨ ਕਰਾਂ, ਪ੍ਰੈਕਟਿਸ ਵੀ ਕਰਨੀ, ਪੜ੍ਹਾਈ ਵੀ ਕਰਨੀ, ਮਰੀਜ਼ ਵੀ ਵੇਖਣੇ, ਸਮਾਂ ਨਹੀਂ ਮੇਰੇ ਕੋਲ ਇੰਨਾ। ਅਤੇ ਉਹ ਗੁਰਮੁਖ ਜਨ ਕਹਿਣ ਲੱਗੇ ਕਿ ਜਦੋਂ ਤੂੰ ਕਿਸੇ ਮਰੀਜ਼ ਨੂੰ ਕਾਰਜ ਵੇਖਣ ਜਾਂਦਾ ਅਤੇ ਤਕਰੀਬਨ ਰਾਹ ਹੋਏਗਾ 1/2 ਘੰਟੇ ਦਾ, 15 ਮਿੰਟ ਦਾ, 10 ਮਿੰਟ ਦਾ, ਕਹਿੰਦਾ ਜੀ ਹੁੰਦਾ, ਕਹਿੰਦੇ ਉਦੋਂ ਤਾਂ ਤੂੰ ਵਿਹਲਾ ਹੁੰਦਾ ਫਿਰ। ਆਖੋ ਸਤਨਾਮ। ਗੱਡੀ ਚਲਾਉਣੀ ਨਾ, ਇਕੱਲਾ ਉਹਨਾਂ? ਕਹਿੰਦਾ ਜੀ ਹਾਂ, ਇਕੱਲਾ ਉਹਨਾਂ, ਜਾਂ ਜਿਹੜਾ ਲੈਣ ਆਇਆ ਹੋਵੇ ਉਹ ਨਾਲ ਹੁੰਦਾ, ਜਾਂ ਕਦੀ ਕਦੀ ਉਹਨੇ ਲਿਖਿਆ ਵੀ ਨਾਲ ਨਰਸ ਹੁੰਦੀ ਹੈ, ਇਹਨਾਂ ਨਾਲ ਗੱਲਾਂ ਜ਼ਰੂਰੀ ਤਾਂ ਨਹੀਂ? ਕਹਿੰਦਾ ਜੀ ਨਹੀਂ, ਮੈਂ ਚੁੱਪ ਰਹਿ ਸਕਦਾ। ਗੁਰਮੁਖ ਜਨ ਕਹਿੰਦੇ ਇੰਨਾ ਹੀ ਕਰ ਲਿਆ ਕਰ ਕਿ ਜਦੋਂ ਕਿਸੇ ਮਰੀਜ਼ ਨੂੰ ਜਾਵੇ, ਜਿਹੜਾ ਰਸਤਾ ਹੀ ਹੈ ਨਾ 15 ਮਿੰਟ ਦਾ 20 ਮਿੰਟ ਦਾ ਆਉਣ ਜਾਣ ਦਾ, ਇਹੀ ਵਾਹਿਗੁਰੂ ਜਪਦਿਆਂ ਗੱਡੀ ਚਲਾ ਲਿਆ ਕਰ। ਉਹ ਗੱਲ ਦਿਮਾਗ 'ਚ ਵੜ ਗਈ ਗੁਰਮੁਖ ਜਨ ਦੀ, ਕਹਿੰਦਾ ਇਹ ਹੋ ਸਕਦਾ, ਧਿਆਨ ਦੇਣਾ, ਕਹਿੰਦਾ ਇਹ ਹੋ ਸਕਦਾ। ਉਹ ਦੂਸਰਾ ਬਚਨ ਉਸ ਗੁਰਮੁਖ ਜਨ ਨੇ ਉਹਨੂੰ ਕੀਤਾ ਕਿ ਲੋਕਾਂ ਦੇ ਰੋਗਾਂ ਦੀ ਰਿਸਰਚ ਕਰਦਾ ਸਰੀਰ ਦੇ ਨਾਲ ਨਾਲ ਆਪਣੀ ਆਤਮਾ ਦੀ ਵੀ ਰਿਸਰਚ ਕਰ ਲੈ। ਆਖੋ ਸਤਨਾਮ, ਇਹਦੀ ਵੀ ਰਿਸਰਚ ਕਰ। ਸਰੀਰ ਹੀ ਸਭ ਕੁਝ ਨਹੀਂ, ਇਹਦੇ ਅੰਦਰ ਇੱਕ ਹੋਰ ਜੋਤ, ਉਸ ਮੂਲ ਦੀ ਵੀ ਰਿਸਰਚ ਕਰ ਲੈ। ਕਹਿੰਦੇ ਉਹ ਗੁਰਮੁਖ ਜਨਾਂ ਨੇ ਨਾ ਇੱਕ ਬਦਾਮ ਦੇ ਰੋਗਨ ਦੀ ਉਹਨਾਂ ਲਿਖਿਆ, ਕਹਿੰਦੇ ਬਦਾਮ ਰੋਗਨ ਦੀ ਮਿਸਾਲ ਦਿੱਤੀ ਕਿ ਬਦਾਮ ਰੋਗਨ, ਬਦਾਮ 'ਚੋਂ ਜਿਹੜੀ ਗਿਰੀ ਹੈ ਨਾ ਉਹਦੇ 'ਚੋਂ ਨਿਕਲਦਾ, ਲੇਕਿਨ ਬਦਾਮ ਰੋਗਨ ਦਾ ਨਿਕਲਣ ਤੋਂ ਬਾਅਦ ਬਦਾਮ ਦੇ ਨਾਲ ਕੋਈ ਤਲਕ ਨਹੀਂ ਰਹਿ ਜਾਂਦਾ। ਧਿਆਨ ਦੇਣਾ, ਕੋਈ ਤਲਕ ਨਹੀਂ ਰਹਿ ਜਾਂਦਾ। ਉਹ ਕਹਿਣ ਲੱਗੇ ਬਦਾਮ ਦੇ ਛਿੱਲੜ ਦਾ ਇੰਨਾ ਕੁ ਕੰਮ ਹੈ ਕਿ ਗਿਰੀ ਨੂੰ ਸੰਭਾਲਿਆ, ਬਸ ਹੋਰ ਉਹਦਾ ਕੋਈ ਕੰਮ ਨਹੀਂ। ਤੁਸੀਂ ਨੋਟ ਕਰੋ, ਜਿਹੜੀ ਬਦਾਮ ਦੀ ਗਿਰੀ ਹੈ ਨਾ ਇਹਦੇ ਉੱਤੇ ਫਿਰ ਇੱਕ ਹੋਰ ਛਿੱਲੜ ਹੁੰਦਾ, ਜੇ ਰਾਤ ਨੂੰ ਭਿਓ ਛੱਡੋ ਨਾ ਸਵੇਰੇ ਛਿੱਲੜ ਲਾ ਸਕਦੇ ਹੋ। ਕਹਿੰਦੇ ਜਿਹੜਾ ਇੱਕ ਹੋਰ ਛਿੱਲੜ ਹੈ ਉਹਦੀ ਵੀ ਇੰਨੀ ਕੁ ਡਿਊਟੀ ਹੈ ਕਿ ਗਿਰੀ ਨੂੰ ਸੰਭਾਲਿਆ। ਆਖੋ ਸਤਨਾਮ, ਇੰਨੀ ਕੁ ਡਿਊਟੀ ਬਸ, ਉਹ ਲੱਥਣ ਤੋਂ ਬਾਅਦ ਫੋਕ ਹੈ। ਅਤੇ ਕਹਿੰਦੇ ਜਦੋਂ ਗਿਰੀ ਨੂੰ ਘੋਟ ਕੇ ਬਦਾਮ ਰੋਗਨ ਕੱਟਦੇ ਆ ਨਾ ਤਾਂ ਉਹ ਵੀ ਫੋਕ ਬਣ ਜਾਂਦਾ ਬਾਕੀ ਦਾ। ਕਹਿੰਦੇ ਵਿੱਚੋਂ ਹੁਣ ਬਦਾਮ ਰੋਗਨ ਅਸਲੀਅਤ ਨਿਕਲ ਆਈ, ਹੁਣ ਫੋਕ ਵੀ ਖਤਮ, ਉੱਤੇ ਲਾਲ ਛਿੱਲੜ ਜਿਹੜਾ ਉਹਦਾ ਵੀ ਕੋਈ ਲੋੜ ਨਹੀਂ, ਜਿਹੜਾ ਪਹਿਲਾ ਛਿੱਲੜ ਉਹਦੀ ਵੀ ਕੋਈ ਲੋੜ ਨਹੀਂ। ਇਸੇ ਤਰ੍ਹਾਂ ਕਾਕਾ ਸਾਡਾ ਸਰੀਰ ਹੈ। ਆਖੋ ਸਤਨਾਮ, ਇਹਦੇ ਵਿੱਚ ਵੀ ਇੱਕ ਬਦਾਮ ਰੋਗਨ ਵਾਂਗ ਨਾ ਆਤਮਾ। ਤੂੰ ਕੇਵਲ ਛਿੱਲਣਾ ਦੀ ਖੋਜ ਕੀਤੀ, ਛਿੱਲਣਾ ਦੀ ਦਵਾਈ ਦੇਣਾ ਪਿਆ, ਸਰੀਰ ਦੀਆਂ ਦਵਾਈਆਂ ਦੇਣਾ ਪਿਆ, ਕਿਤੇ ਇਹਦੀ ਵੀ ਨਾਲ ਨਾਲ ਖੋਜ ਕਰ, ਇਹ ਵੀ ਕਰ। ਅਸੀਂ ਵੀ ਬਹੁਤ ਸਾਰੇ ਸਰੀਰ ਕਦੀ ਖੋਜ ਕਰਿਓ, ਸਰੀਰ ਤੱਕ ਰਹਿ ਗਏ, ਇਹਦੇ ਵਿੱਚ ਜੋ ਮੂਲ ਹੈ ਇਹਨੂੰ ਪਛਾਣੋ। ਬਾਬਾ ਜੀ ਨੇ ਲਿਖਿਆ, 2 ਮਿੰਟ ਪੜ੍ਹ ਲਓ।
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ,
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 ਆਪਣਾ ਮੂਲ ਪਛਾਣ,
ਆਪਣਾ ਮੂਲ ਪਛਾਣ,
ਆਪਣਾ ਮੂਲ ਪਛਾਣ,
ਆਪਣਾ ਮੂਲ ਪਛਾਣ।
ਮਨ ਹਰ ਜੀ ਤੇਰੇ ਨਾਲ ਹੈ, ਹਰ ਜੀ ਤੇਰੇ ਨਾਲ ਸਦਾ ਸਦਾ ਰੰਗ ਮਾਣ, ਮਨ ਹਰ ਜੀ
ਤੇਰੇ ਨਾਲ ਹੈ ਗੁਰਮਤਿ ਰੰਗ ਮਾਣ,
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ,
ਇਹਨੂੰ ਇੰਜ ਵੀ ਲਿਖਿਆ ਜੇ
ਜੋ ਬ੍ਰਹਿਮੰਡੇ ਸੋਈ ਪਿੰਡੇ,
ਪਿੰਡੇ ਸਾਡਾ ਪਿੰਡਾ,
ਜੋ ਬ੍ਰਹਿਮੰਡੇ ਸੋਈ ਪਿੰਡੇ,
ਜੋ
ਜੋ ਖੋਜੋ ਸੋ ਪਾਵੋ ਰੇ, ਜੋ ਖੋਜੋ ਸੋ ਪਾਵੋ ਰੇ,
ਜੋ ਸੋ ਪਾਵੋ ਰੇ, ਜੋ ਖੋਜੋ ਸੋ ਪਾਵੋ ਰੇ,
ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਬ੍ਰਹਮੰਡੇ ਸੋਈ ਪਿੰਡੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ,
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ,
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ,
ਮਨ ਤੂੰ ਜੋਤ ਸਰੂਪ ਹੈ ਆਪਣਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ,
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ,
ਆਪਣਾ ਮੂਲ ਪਛਾਣ,
ਆਪਣਾ ਮੂਲ ਪਛਾਣ,
ਆਪਣਾ ਮੂਲ ਪਛਾਣ, ਇੰਜ ਵੀ ਕਿਹਾ ਜੇ ਬੰਦੇ ਖੋਜ ਦਿਲ ਹਰ ਰੋਜ਼, ਬੰਦੇ ਖੋਜ
ਦਿਲ ਹਰ ਰੋਜ਼,
ਬੰਦੇ ਖੋਜ ਖੋਜ ਦਿਲ ਹਰ ਰੋਜ਼,
ਬੰਦੇ ਖੋਜ ਦਿਲ ਹਰ
ਨਾ ਫਿਰ ਪਰੇਸ਼ਾਨੀ ਮਾਏ,
ਨਾ ਫਿਰ ਪਰੇਸ਼ਾਨੀ ਮਾਏ,
ਖੋਜਿਆ ਕਰੋ ਬੱਚੇ ਦਾ ਜਨਮ ਹੋਣ ਵਾਲਾ ਹੈ ਤੇ ਉਹਦੀ ਖੁਰਾਕ ਆ ਜਾਣੀ ਕੌਣ ਏ, ਜਿੰਨਾ ਕੋਨੂੰ ਦੁੱਧ ਠੰਡਾ ਲੋੜ ਏ, ਜਿੰਨਾ ਕੁ ਗਰਮ ਲੋੜ ਏ, ਉਸ ਰੂਪ ਵਿੱਚ ਖੁਰਾਕ ਆਉਣੀ, ਇਹ ਕੌਣ ਏ ਅੰਦਰ ਉਹਨੂੰ ਖੋਜ, ਉਸ ਕੁਦਰਤ ਨੂੰ ਖੋਜ, ਇਹ ਵੀ ਵੇਖੋ ਤੁਸੀਂ ਵੀ ਘਿਓ ਨਾ ਹੋਵੇ ਦੁੱਧ ਨਾ ਹੋਵੇ ਗੁਜ਼ਾਰਾ ਹੋ ਸਕਦਾ ਹੈ, ਅਤੇ ਇਹ ਚੀਜ਼ਾਂ ਰੱਬ ਨੇ ਥੋੜ੍ਹੀਆਂ ਦਿੱਤੀਆਂ, ਮਹਿੰਗੀ ਹੈ, ਪਾਣੀ ਬਿਨਾਂ ਗੁਜ਼ਾਰਾ ਨਹੀਂ ਤਾਂ ਖੁੱਲ੍ਹਾ ਬਖਸ਼ਿਆ, ਹੱਕ ਸਤਨਾਮ, ਹਵਾ ਬਿਨਾਂ ਹੀ ਗੁਜ਼ਾਰਾ ਨਹੀਂ ਤਾਂ ਬਿਲਕੁਲ ਮੁਫਤ ਬਖਸ਼ੀ, ਹਰ ਚੀਜ਼ ਤੋਲ ਕੇ ਸੁੱਟੀ ਧਰਤੀ 'ਤੇ ਉਹਨੇ, ਬੰਦੇ ਖੋਜ ਦਿਲ ਹਰ ਰੋਜ਼, ਬੰਦੇ
ਖੋਜ ਦਿਲ ਹਰ ਰੋਜ਼,
ਨਾ ਫਿਰ ਪਰੇਸ਼ਾਨੀ ਮਾਏ,
ਨਾ ਫਿਰ ਪਰੇਸ਼ਾਨੀ ਮਾਏ,
ਬੰਦੇ ਖੋਜ ਦਿਲ ਹਰ ਰੋਜ਼,
ਬੰਦੇ
ਕਰੋ, ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ। ਅਸੀਂ ਸਰੀਰ ਨਾਲ ਬਹੁਤ ਜੁੜ ਗਏ, ਉਹ ਨਾ ਪਛਾਣਿਆ। ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਈ। ਹੁਣ ਮਠਿਆਈ ਦਾ ਡੱਬਾ ਜਿੰਨਾ ਮਰਜ਼ੀ ਵਧੀਆ ਹੋਵੇ, ਗੱਲ ਤਾਂ ਮਠਿਆਈ ਨਾਲ ਹੀ ਹੈ ਨਾ। ਕੋਈ ਡੱਬੇ ਨਾਲ ਜੁੜ ਜੇ ਗੱਲ ਨਹੀਂ ਬਣ। ਹੁਣ ਗਹਿਣੇ ਦਾ ਡੱਬਾ ਬਹੁਤ ਵਧੀਆ ਹੋਵੇ ਅਤੇ ਗਹਿਣੇ ਵਿੱਚ ਨਕਲੀ ਹੋਣ, ਗੱਲ ਤਾਂ ਗਹਿਣੇ ਦੀ ਹੈ ਨਾ, ਡੱਬੇ ਦੀ ਨਹੀਂ। ਡੱਬਾ ਤਾਂ ਗਹਿਣੇ ਨੂੰ ਸੰਭਾਲਣ ਲਈ ਹੈ, ਡੱਬਾ ਅਤੇ ਮਠਿਆਈ ਨੂੰ ਸੰਭਾਲਣ ਲਈ। ਮਿਆਨ ਅਤੇ ਕਿਰਪਾਨ ਨੂੰ ਸੰਭਾਲਣ ਲਈ ਹੈ, ਮਕਸਦ ਅਤੇ ਕਿਰਪਾਨ ਨਾਲ ਹੈ। ਇਹ ਸਰੀਰ ਅਤੇ ਉਹਨੂੰ ਸੰਵਾਰਨ ਲਈ ਹੈ, ਜੋ ਵਿੱਚ ਹੈ ਉਹਦਾ ਰਸ ਲੈ। ਮਨ ਤੂੰ ਜੋਤ ਸਰੂਪ ਹੈ ਆਪਣਾ
ਮੂਲ ਪਛਾਣ।
ਇੱਕ ਵੱਡਾ ਛਿੱਲੜੇ ਗਿਰੀ ਨੂੰ ਸੰਭਾਲਣ ਲਈ, ਫਿਰ ਇੱਕ ਲਾਲ ਛਿੱਲੜੇ ਉਸ ਗਿਰੀ ਨੂੰ ਸੰਭਾਲਣ ਲਈ, ਫਿਰ ਉਸ ਗਿਰੀ ਨੂੰ ਵੀ ਜਦੋਂ ਘੋਟ ਦਿੱਤਾ ਜਾਵੇ, ਫੋਗ ਖਤਮ, ਵਿੱਚੋਂ ਬਦਾਮ ਰੋਗ ਨਿਕਲ ਆਇਆ, ਹੁਣ ਤਿੰਨਾਂ ਚੀਜ਼ਾਂ ਦਾ ਕੋਈ ਤਲਕ ਨਹੀਂ ਉਹਦੇ ਨਾਲ, ਇਹਦੀ ਵੀ ਖੋਜ ਕਰ। ਇਹ ਉੱਥੇ ਲਿਖਿਆ ਜੀ ਜ਼ਿਕਰ, ਕਹਿੰਦੇ ਵਲੈਤ ਤੋਂ ਆਇਆ ਅਤੇ ਉਸ ਗੁਰਮੁਖ ਦੀ ਅੱਧਾ ਘੰਟਾ ਸੰਗਤ ਨਾਲ ਨਾ ਇੱਕ ਉਹਨੇ ਰਾਹ ਦੇ ਦਿੱਤਾ, ਕਿਵੇਂ ਵਾਹਿਗੁਰੂ ਵਾਹਿਗੁਰੂ ਵਲੈਤ ਵਿੱਚ ਇੰਝ ਟਾਈਮ ਕੱਢ ਲੈ, ਮਰੀਜ਼ ਨੂੰ ਵੇਖਣ ਜਾ ਰਹੇ ਉਹ ਰਸਤਾ ਹੀ ਸਫਲ ਕਰ ਲੈ। ਇੱਕ ਉਹਦੇ ਅੰਦਰ ਘੋਟ ਦਿੱਤਾ ਕਿ ਤੂੰ ਡਾਕਟਰੀ ਕਰਕੇ ਸਰੀਰਾਂ ਦੀ ਖੋਜ ਕੀਤੀ, ਆਹ ਵੀ ਖੋਜ ਕਰ। ਆਖੋ ਸਤਨਾਮ। ਕਹਿੰਦੇ 2 ਮਹੀਨੇ ਬਾਅਦ ਉਸ ਲੜਕੇ ਦੀ ਵਲਾਈ ਤੋਂ ਚਿੱਠੀ ਆਈ ਕਿ ਬਚਪਨ ਤੋਂ ਲੈ ਕੇ ਮੇਰੀ ਇਸ ਉਮਰ ਤੱਕ ਮੈਂ ਬਹੁਤ ਕੁਝ ਖੱਟਿਆ ਅਤੇ ਬਹੁਤ ਕੁਝ ਵੇਖਿਆ ਅਤੇ ਬਹੁਤ ਕੁਝ ਪਾਇਆ, ਪਰ ਇੱਕ ਭਲੇ ਬੰਦੇ ਦੀ ਅੱਧੇ ਘੰਟੇ ਦੀ ਸੰਗਤ 'ਚੋਂ ਜੋ ਕੁਝ ਖੱਟਿਆ ਉਹ ਕਿਤੇ ਵੀ ਨਹੀਂ ਖੱਟਿਆ। ਇਹ ਉਹਦੀ ਗੁਰਮੁਖ ਸਿੱਖਿਆ ਵਿੱਚ ਭਾਈ ਵੀਰ ਸਿੰਘ ਜੀ ਨੇ ਜਵਾਬ ਛਾਪਿਆ। ਕਹਿੰਦੇ ਉਹਦੀ ਚਿੱਠੀ ਦਾ ਜਵਾਬ ਸੀ ਕਿ ਜਦੋਂ ਦਾ ਮੈਂ ਕਾਰ 'ਚ ਆਉਂਦਿਆਂ ਜਾਂਦਿਆਂ ਵਾਹਿਗੁਰੂ ਵਾਹਿਗੁਰੂ ਜਪਦਾ ਵਾਂ, ਮੇਰੀ ਜ਼ਿੰਦਗੀ 'ਚ ਇੰਨੀ ਸ਼ਾਂਤੀ ਆ ਗਈ ਸਿਮਰਨ ਦਾ ਸਦਕਾ, ਮੇਰੀ ਜ਼ਿੰਦਗੀ 'ਚ ਇੰਨਾ ਸਹਿਜ ਆ ਗਿਆ, ਮੇਰੀ ਜ਼ਿੰਦਗੀ ਵਿੱਚ ਇੰਨੀ ਆਨੰਦ ਆ ਗਿਆ, ਮੈਨੂੰ ਨਾ ਇੱਕ ਵਿਸ਼ਵਾਸ ਜਾਪਣ ਲੱਗ ਪਿਆ ਕਿ ਮੈਂ ਤਾਂ ਸਰੀਰ ਕਰਕੇ ਮਰੀਜ਼ ਨੂੰ ਵੇਖਦਾ ਵਾਂ, ਰਾਜ਼ੀ ਕਰਨ ਵਾਲਾ ਕੋਈ ਹੋਰ ਹੈ। ਆਖੋ ਸਤਨਾਮ। ਕਿਰਪਾ ਹੋ ਗਈ, ਅਵਸਥਾ ਬਣ ਗਈ, ਮੁਸ਼ਕ ਲੱਗ ਗਈ, ਰੰਗ ਲੱਗ ਗਿਆ। ਇਹ ਧਿਆਨ ਦੇਣਾ, ਬਾਬੇ ਨਾਨਕ ਦਾ 6ਵਾਂ ਬਚਨ ਅੱਜ ਸੰਭਾਲਣਾ, ਭਲੇ ਬੰਦੇ ਦੀ ਇੰਨੀ। ਹੁਣ ਉਹ ਸਿੰਧੀ ਪਰਿਵਾਰ, ਸਿੰਧੀਆਂ 'ਚ ਬਹੁਤ ਸ਼ਰਧਾ ਹੁੰਦੀ, ਇੱਕ ਜਟਕੀ ਦੀ ਸ਼ਰਧਾ ਸੀ ਨਾ ਕਿ ਤੂੰ ਵਲੈਤ ਤੋਂ ਆ, ਤੈਨੂੰ 10 ਦਿਨ ਕਿਸੇ ਗੁਰਮੁਖ ਦੀ ਸੋਭ 'ਚ ਰੱਖਣਾ, ਫਿਰ ਵਲੈਤ ਭੇਜ ਦੇਣਾ। ਆਖੋ ਸਤਨਾਮ। ਅਤੇ ਰੱਬ ਨੇ ਉਹਨੂੰ ਭਾਗ ਲਾਇਆ ਉਸ ਸ਼ਰਧਾ ਨੂੰ। ਤੁਸੀਂ ਆਪਣਾ ਵੀ, ਆਪਣੇ ਬੱਚਿਆਂ ਦਾ ਵੀ ਇਹ ਬਚਨ ਸੰਭਾਲਣਾ, ਆਪਣੀ ਡਿਊਟੀ ਦਿਓ। ਬੱਚਿਆਂ ਦੀ ਸੰਗਤ ਚੈੱਕ ਕਰਦੇ ਰਿਹਾ ਕਰੋ, ਅੱਗੋਂ ਤਾਂ ਚਲੋ ਕਰਤਾਰ ਉਹਦੇ ਹੱਥ ਵਸ, ਇਹ ਕਿੱਥੇ ਜਾਂਦੇ ਨੇ ਕਿਵੇਂ ਕਿਤੇ, ਇਹ ਅਰਦਾਸ ਕਰੋ। ਇੱਕ ਬੜੀ ਕੀਮਤੀ ਬਚਨ, ਉਹ ਸਮਾਂ ਹੋ ਗਿਆ ਸੁਣਾ ਕੇ ਸਮਾਪਤੀ। ਸਿਆਲਕੋਟ 'ਚ ਗਏ ਬਾਬਾ ਨਾਨਕ ਅਤੇ ਮਰਦਾਨੇ ਨੂੰ 2 ਪੈਸੇ ਦਿੱਤੇ ਸੀ, ਜਾ ਪੈਸੇ ਦਾ ਸੱਚ ਅਤੇ ਪੈਸੇ ਦਾ ਝੂਠ ਖਰੀਦ ਕੇ ਲਿਆ। ਉਹ ਜਿੱਥੇ ਜਾਵੇ ਅਗਲਾ ਮਜ਼ਾਕ ਕਰ ਛੱਡੇ। ਭਾਈ ਮੂਲਾ ਕਹਿੰਦੇ ਦੁਕਾਨਦਾਰ ਸੀ, ਜਿਹਦਾ ਨਾਂ ਸੁਣਦੇ ਨਾ ਭਾਈ ਮੂਲਾ, ਮੂਲਾ ਖੱਤਰੀ, ਖੱਤਰੀ ਦੁਕਾਨਦਾਰ ਹੁੰਦੇ। ਇਹਦੇ 'ਚੋਂ ਚਲਾ ਗਿਆ ਮਰਦਾਨਾ ਵੀ ਪੈਸੇ ਦਾ ਝੂਠ ਚਾਹੀਦਾ, ਪੈਸੇ ਦਾ ਸੱਚ। ਉਹਨੇ 2 ਪੈਸੇ ਰੱਖ ਲਏ ਅਤੇ ਕਾਗਜ਼ 'ਤੇ ਲਿਖ ਦਿੱਤਾ, ਜਿਉਣਾ ਝੂਠ ਅਤੇ ਮਰਨਾ ਸੱਚ। ਆਖੋ ਸਤਨਾਮ। ਜੀਣਾ ਝੂਠ ਅਤੇ ਮਰਨਾ ਸੱਚ। ਪੁੱਛਿਆ, ਕੌਣ ਹੈ ਤੇਰਾ ਮੁਰਸ਼ਦ? ਗੁਰੂ ਨਾਨਕ। ਕਹਿੰਦੇ ਮਰਦਾਨਾ ਵੀ ਉਹ ਕਾਗਜ਼ ਲੈ ਆ, ਮਗਰ ਭਾਈ ਮੂਲਾ ਵੀ ਦਰਸ਼ਨ ਕਰਨ ਆ ਗਿਆ। ਕਹਿੰਦੇ ਭਾਈ ਮੂਲੇ ਨੂੰ ਇਤਿਹਾਸ ਲਿਖਿਆ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਹੋਈ, ਰੰਗ ਲੱਗ ਗਿਆ, ਧਿਆਨ ਦੇਣਾ। ਕਿੰਨੇ ਦਿਨ ਗੁਰੂ ਨਾਨਕ ਮਹਾਰਾਜ ਦੇ ਨਾਲ ਰਿਹਾ, ਅਖੀਰ ਗੁਰੂ ਨਾਨਕ ਨੇ ਆਖਿਆ ਮੂਲਿਆ ਚੱਲ ਜਾ, ਮੈਂ ਗੋਰਖ ਨਹੀਂ ਕਿ ਕੰਨਾਂ 'ਚ ਮੁੰਦਰਾਂ ਪਵਾ ਕੇ ਤੈਨੂੰ ਨਾਲ ਤੋਰ ਲਵਾਂ, ਦੁਕਾਨਦਾਰੀ ਕਰ। ਆਹ ਸਭ ਧਿਆਨ ਰੱਖੀ, ਹੁਣ ਸੰਗਤ ਧਿਆਨ ਦੇਣਾ, ਭਲੇ ਬੰਦੇ ਦੀ ਸੰਗਤ ਦੀ ਕਿੰਨੀ ਲੋੜ ਹੈ। ਸਾਰੇ ਸਿਆਲਕੋਟ ਵਿੱਚ ਕੋਈ ਪੈਸੇ ਦਾ ਝੂਠ ਅਤੇ ਪੈਸੇ ਦਾ ਸੱਚ ਨਾ ਦੇ ਸਕਿਆ, ਇੰਨੀ ਕੁ ਉਹਦੀ ਸੋਝੀ ਹੈਗੀ ਸੀ, ਇੰਨੀ ਕੁ ਅਵਸਥਾ ਸੀ ਕਿ ਇਸ ਚੀਜ਼ ਨੂੰ ਸਮਝ ਚੁੱਕਾ ਸੀ ਵੀ ਜਿਉਣਾ ਝੂਠ ਹੈ, ਮਰਨਾ ਸੱਚ ਹੈ। ਲੇਕਿਨ ਪੜ੍ਹੋ ਇਤਿਹਾਸ, ਗੁਰੂ ਨਾਨਕ ਸਾਹਿਬ ਦੀ ਕੁਝ ਦਿਨ ਦੀ ਸੰਗਤ ਤੋਂ ਬਾਅਦ ਜਦੋਂ ਮਹਾਰਾਜ ਨੇ ਕਿਹਾ ਦੁਕਾਨਦਾਰੀ ਕਰ, ਸਾਰਾ ਸੱਚ 'ਤੇ ਪਹਿਰਾ ਦਈਂ, ਅੰਮ੍ਰਿਤ ਵੇਲਾ ਸੰਭਾਲੀ, ਤੋਰਿਆ ਅਤੇ ਪੜ੍ਹੋ ਸਾਖੀ, ਚੰਦ ਦਿਨਾਂ ਬਾਅਦ ਭਾਈ ਮੂਲੇ ਨੂੰ ਫਿਰ ਮਾੜੇ ਬੰਦਿਆਂ ਦਾ ਸੰਗ ਹੋ ਗਿਆ। ਆਖੋ ਸਤਨਾਮ। ਕਹਿੰਦੇ ਬੁੱਧੀ ਜਿਹੜੀ ਨਾ, ਇੰਨਾ ਬਚ ਕੇ ਰਹਿਣਾ ਜ਼ਰੂਰੀ, ਮੂਲਾ ਇੰਨਾ ਨੇੜੇ। ਕਹਿੰਦੇ ਉਹਦੀ ਬੁੱਧੀ ਇੱਥੋਂ ਤੱਕ ਹੋ ਗਈ ਗੁਰੂ ਪਿਆਰਿਓ, ਸਿਰਫ ਸੰਗ ਮਾੜੇ ਕਰਕੇ ਇੱਥੋਂ ਤੱਕ ਬੁੱਧੀ ਹੋ ਗਈ ਕਿ ਕੁਝ ਸਮੇਂ ਬਾਅਦ ਕਹਿੰਦੇ ਗੁਰੂ ਨਾਨਕ ਸਾਹਿਬ ਫੇਰ ਆਏ ਅਤੇ ਮਰਦਾਨੇ ਨੂੰ ਕਹਿੰਦੇ ਜਾ ਮੂਲੇ ਨੂੰ ਬੁਲਾ ਕੇ ਲਿਆ। ਭਾਈ ਮੂਲੇ ਨੇ ਦੂਰੋਂ ਵੇਖ ਲਿਆ ਮਰਦਾਨਾ ਆ ਰਿਹਾ ਅਤੇ ਆਪਣੀ ਵੋਟੀ ਨੂੰ ਅੰਦਰ ਜਾ ਕੇ ਕਹਿੰਦਾ, ਕਹਿੰਦਾ ਫੇਰ ਨਾ ਮੈਨੂੰ ਕੁਝ ਦਿਨਾਂ ਲਈ ਲੈ ਜਾਣ, ਅੱਗੇ ਮੇਰੇ ਬੜੇ ਦਿਨ ਇਹਨਾਂ ਖਰਾਬ ਕੀਤੇ ਨੇ ਅਤੇ ਮੈਂ ਉੱਤੇ ਲੁਕਣਾ ਵਾਂ, ਤੂੰ ਕਹਿਦੇ ਘਰ ਨਹੀਂ ਹੈਗੇ। ਆਖੋ ਸਤਨਾਮ। ਐਡਾ ਵੇਖ ਲਓ ਕਿੱਥੇ ਕੀ, ਕਿੱਥੇ ਸਮਝ ਚੁੱਕਾ ਜਿਉਣਾ ਝੂਠ, ਅਸੀਂ ਜਿਉਣਾ ਸੱਚ ਗਿਣਦੇ ਹਾਂ, ਕਿੱਥੇ ਕੁੰਡੀ ਖੁੱਲ ਗਈ ਹੈ। ਜਿਉਣਾ ਝੂਠ ਹੈ, ਮਰਨਾ ਸੱਚ ਹੈ। ਅਤੇ ਕਿਤੇ ਕੁ ਸੰਗ ਹੋ ਗਿਆ ਅਤੇ ਮੈਂ ਫੇਰ ਨਹੀਂ ਜਾਣਾ ਚਾਹੁੰਦਾ। ਹੁਣ ਜੋ ਲੀਲਾ ਅੱਗੋਂ ਵਰਤੀ ਤੁਸੀਂ ਸਾਖੀਆਂ ਸੁਣਦੇ ਹੋ, ਵੋਟੀ ਨੇ ਕਹਿਤਾ ਘਰ ਨਹੀਂ, ਮਰਦਾਨੇ ਨੇ ਆ ਕੇ ਕਹਿਤਾ ਘਰ ਨਹੀਂ, ਹੁਣ ਸਤਿਗੁਰੂ ਤਾਂ ਜਾਣ ਹੀ ਜਾਣ, ਸਹਿਜ ਸੁਭਾਅ ਬਚਨ ਨਿਕਲਿਆ, ਜੇ ਘਰ ਨਹੀਂ ਤਾਂ ਹੈ ਹੀ ਨਹੀਂ। ਆਖੋ ਇੱਧਰ ਬਚਨ ਉੱਧਰ ਕਾਲ ਨੂੰ ਹੁਕਮ, ਸੱਪ ਨੇ ਡੰਗ ਮਾਰਿਆ। ਉਹ ਮੂਲੇ ਦੀ ਜਦੋਂ ਪਤਨੀ ਭੱਜੀ ਆਈ, ਸਾਖੀ ਬੜੀ ਲੰਬੀ, ਕੇਵਲ ਇਸ਼ਾਰਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪੰਗਤੀਆਂ ਦਰਜ ਨੇ, ਉਸ ਵੇਲੇ ਜਿਹੜੀਆਂ ਉਚਾਰੀਆਂ ਜਦੋਂ ਉਹਨੇ ਮਰਦਾਨੇ ਨੇ ਕਹਿੰਦੇ ਘਰ ਨਹੀਂ, ਜਿਹੜੀਆਂ ਪੰਗਤੀਆਂ ਉਚਾਰੀਆਂ, ਨਾਲ ਕਿਰਾੜੇ ਨਾਲ ਕਿਰਾੜਾ ਦੋਸਤੀ, ਭੈੜੇ ਬੰਦੇ ਨਾਲ ਇਹਦੀ ਦੋਸਤੀ ਹੋ ਗਈ ਮਰਦਾਨਿਆਂ, ਨਾਲ ਕਿਰਾੜਾ ਦੋਸਤੀ, ਕੂੜੇ ਕੂੜੀ ਪਾਏ, ਮਰਨਾ ਨਾ ਜਾਪੇ ਮੂਲਿਆ, ਆਵੇ ਕਿਤੇ ਥਾਏ। ਇੱਕ ਸੰਘ ਨੂੰ ਮਹਾਰਾਜ ਨੇ ਇਸ ਪਹਿਲੀ ਪੰਕਤੀ 'ਚ ਲਿਖਿਆ, ਨਾਲ ਕਿਰਾੜਾ ਦੋਸਤੀ, ਉਹ ਮੂਲਾ ਜਿਹੜਾ ਭੱਜਿਆ ਆਵੇ, ਇੰਨਾ ਪਿਆਰ ਜਿਹਨੂੰ ਇੱਥੋਂ ਤੱਕ ਪਹੁੰਚ ਹੋ ਗਈ ਕਿ ਜਿਉਣ ਨੂੰ ਝੂਠ ਗਿਣ ਲਿਆ, ਮਰਨ ਨੂੰ ਸੱਚ, ਬੜੀ ਅਵਸਥਾ ਹੁੰਦੀ। ਉਹ ਮਰਦਾਨਿਆਂ, ਇਹਨੂੰ ਦੁਕਾਨ ਦੇ ਉੱਤੇ ਸੰਗ ਗਲਤ ਹੋ ਗਿਆ, ਦੋਸਤੀ ਨਾਲ ਕਿਰਾੜਾ ਦੋਸਤੀ, ਕਿਰਾੜਾ ਮਾੜੇ ਮਾੜੇ, ਕੂੜੇ ਕੂੜੀ ਪਾਏ, ਹਰ ਵੇਲੇ ਗੱਲ ਕੂੜਦੀ, ਮਰਨਾ ਜਾਪੇ ਮੂਲਿਆ, ਆਵੇ ਕਿਤੇ ਥਾਏ। ਸਾਰੇ ਅਰਦਾਸ ਕਰੋ, ਦੋਵੇਂ ਨਕਸ਼ੇ ਤੁਹਾਡੇ ਸਾਹਮਣੇ ਆ ਰਹੇ ਨੇ ਕਿ ਮਾੜੇ ਦਾ ਸੰਗ ਵੇਖ ਲਓ ਕਿਵੇਂ ਗੁਣਾਂ ਨੂੰ ਰੋੜ ਕੇ ਲੈ ਜਾਂਦਾ ਹੈ, ਅਤੇ ਚੰਗੇ ਦਾ ਸੰਗ, ਭਲੇ ਬੰਦਿਆਂ ਦਾ ਸੰਗ, ਗੁਰੂ ਪਿਆਰਿਓ ਕਿਵੇਂ ਸਾਡੀ ਜ਼ਿੰਦਗੀ ਵਿੱਚ ਨਿਰਾ ਧੰਦਾ ਨਹੀਂ ਰਹਿਣ ਦਿੰਦਾ, ਨਾਲ ਅਸਲੀ ਖੋਜ ਕਰਾ ਦਿੰਦਾ, ਅਸਲੀ ਵਪਾਰ ਕਰਾ ਦਿੰਦਾ। ਇਹ ਭਾਈ ਫਿਰਨੇ ਅਤੇ ਜੋਧ ਨੂੰ ਛੇਵਾਂ ਬਚਨ, ਭਲੇ ਬੰਦਿਆਂ ਦੀ ਸੰਗਤ ਕਰਨੀ। ਆ ਜਲੰਧਰ ਦਾ ਇੱਕ ਮੁੰਡਾ, ਅਜੇ ਚੰਦ ਦਿਨਾਂ ਦੀ ਗੱਲ ਹੈ, ਮਾਂ ਬਾਪ ਨਾਲ ਕੋਈ ਝਗੜਾ ਕਿਸੇ ਗੱਲ ਤੋਂ, ਅਤੇ ਕੋਈ ਕੁਝ ਰਾਏ ਦਿੰਦਾ, ਕੋਈ ਕੁਝ ਰਾਏ ਦਿੰਦਾ ਉਹਨੂੰ। ਕੋਈ ਪ੍ਰੇਰਨਾ ਦਿੰਦਾ ਉਹਨੂੰ,
ਝਗੜਾ ਕਰ
ਮਾਂ ਬਾਪ। ਕੋਈ ਪ੍ਰੇਰਨਾ ਦਿੰਦਾ ਜਦਾਦ ਲੈ, ਕੋਈ ਪ੍ਰੇਰਨਾ ਦਿੰਦਾ ਅੜ ਕੇ ਲੈ ਜਦਾਦ। ਲੇਕਿਨ ਜਦੋਂ ਕਿਸੇ ਗੁਰਮੁਖ ਦੀ ਸੋਭਤ ਮਿਲੀ ਤੇ ਉਹਨੇ ਆਖਿਆ ਮਾਂ ਬਾਪ ਨਾਲ ਝਗੜਾ ਨਹੀਂ ਕਰਨਾ, ਥੋੜੀ ਕਸਰ ਵੀ ਲੱਗਦੀ ਖਾ ਲੈ। ਆਖੋ ਸਤਨਾਮ, ਬਰਕਤ ਪਏ। ਕਿਉਂਕਿ ਇਹ ਰਸਤਾ ਮਿਲਿਆ ਗੁਰੂ ਨਾਨਕ ਸਾਹਿਬ ਤੋਂ। ਇਤਿਹਾਸ ਇਹ ਤੇ ਪੜ੍ਹ ਲੋਗੇ, ਪਿਤਾ ਕਾਲੂ ਨੇ 20 ਰੁਪਏ ਦੀ ਖਾਤਰ ਚਪੇੜ ਮਾਰੀ। ਅੱਗੋਂ ਇਹ ਨਹੀਂ ਕਿਤੇ ਵੀ ਪੜ੍ਹੋਗੇ ਵੀ ਬਾਬੇ ਨਾਨਕ ਨੇ ਵੀ ਅੱਗੋਂ ਕੋਈ ਜਵਾਬ ਦਿੱਤਾ, ਕੋਈ ਕੀਤਾ ਨਹੀਂ ਮਾਂ ਬਾਪ ਨੇ। ਜੱਜ ਕੇ ਆਖੋ ਸਤਨਾਮ। ਤਾਂ ਹੀ 3 ਵਾਰਾਂ ਭਾਈ ਗੁਰਦਾਸ ਜੀ ਨੇ ਲਿਖੀਆਂ, ਮਾਂ ਪਿਓ ਪਰ ਹਰ ਪੜੇ ਵੇਦ। ਇਸ਼ਾਰਾ ਲੈਣਾ, ਗਲਤ ਬੰਦੇ ਦੀ ਸੰਗਤ ਕਹੇਗੀ ਆ ਕਰ ਆ ਕਰ ਉਹ ਕਰ, ਭਲੇ ਬੰਦੇ ਦੀ ਸੰਗਤ ਕਹੇਗੀ ਨਹੀਂ ਜੋ ਗੁਰਮਤ ਕਹਿੰਦੀ ਉਹ ਕਰ। ਆਖੋ ਸਤਨਾਮ। ਇਸ ਲਈ ਇਹ ਭਾਈ ਫਿਰਨਾ ਤੇ ਜੋਤ ਦੋ ਸਿੱਖ ਹੋਏ ਨੇ ਜਿਨ੍ਹਾਂ ਨੇ ਦਰਗਾਹੀ ਦਾਤ ਗੁਰੂ ਨਾਨਕ ਸਾਹਿਬ ਕੋ ਮੰਗੀ। ਇਹ 6ਵਾਂ ਬਚਨ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੀ ਝੋਲੀ 'ਚ ਪਾਇਆ, ਭਲੇ ਬੰਦਿਆਂ ਦੀ ਸੰਗਤ ਕਰਨੀ, ਗੁਰਬਾਣੀ ਪੜ੍ਹਨੀ ਅਤੇ ਸੁਣਨੀ। ਸਤਿਗੁਰੂ ਕਿਰਪਾ ਕਰੇ ਅਸੀਂ ਜਿੰਨੇ ਵੀ ਬੈਠੇ ਹਾਂ ਗੁਰਬਾਣੀ ਨਾਲ ਅੱਤ ਪਿਆਰ ਕਰੇ। ਉਹ ਅੱਤ ਆ ਬੰਬਈ 'ਚ ਇੱਕ ਸਰੀਰ ਸੀ ਅਤੇ ਕਹਿੰਦਾ ਵੀ ਉਗਰਾਹੀ ਨਹੀਂ ਮਿਲਦੀ ਪਈ। ਉਹਨਾਂ ਵਿੱਚ ਹੁੰਦਾ ਵੀ ਫੋਨ ਦੇ ਉੱਤੇ ਅਗਲੇ ਨੂੰ ਸੁਣਿਆ ਦੇਣਾ, ਸਾਡਾ ਬੰਦਾ ਆ ਰਿਹਾ ਚੈੱਕ ਦੇ ਦੇਣਾ, ਬੰਦਾ ਆ ਰਿਹਾ ਪੈਸੇ ਦੇ ਦੇਣਾ। ਮੈਂ ਕਿਹਾ ਗੁਰਬਾਣੀ 'ਤੇ ਇੰਨਾ ਕੁ ਵਿਸ਼ਵਾਸ ਰੱਖ ਕਿ ਜੇ ਉਗਰਾਹੀ ਨਹੀਂ ਮਿਲਦੀ ਤਾਂ ਜਿਹਨੂੰ ਫੋਨ ਕਰਨਾ ਨਾ ਉਗਰਾਹੀ ਵਾਸਤੇ ਪਹਿਲੇ ਜਪਜੀ ਸਾਹਿਬ ਦੀਆਂ 5 ਪੌੜੀਆਂ ਕਰਿਆ ਕਰ ਅਤੇ ਫਿਰ ਫੋਨ ਕਰਿਆ ਕਰ, ਸ਼ਾਇਦ ਵਿੱਚ ਕੋਈ ਹੋਰ ਖਲੋ ਜਾਏਗਾ। ਆਖੋ ਸਤਨਾਮ। ਸਾਡਾ ਗੁਰਬਾਣੀ 'ਤੇ ਐਸਾ ਪਰਪੱਕ ਵਿਸ਼ਵਾਸ ਹੋਵੇ। ਇਹ ਗੁਰੂ ਨਾਨਕ ਸਾਹਿਬ ਦਾ 6ਵਾਂ ਬਚਨ। ਭਾਈ ਫਿਰਨੇ ਤੇ ਜੋਧ ਦੀ ਝੋਲੀ 'ਚ ਪਾਇਆ ਗੁਰੂ ਪਿਆਰਿਓ, ਭਲੇ ਬੰਦਿਆਂ ਦੀ ਸੰਗਤ ਕਰਨੀ, ਗੁਰਬਾਣੀ ਪੜ੍ਹਨੀ ਤੇ ਗੁਰਬਾਣੀ ਸੁਣਨੀ। ਆਓ ਬੜੇ ਪਿਆਰ ਦੇ ਨਾਲ ਇਹ ਪੰਕਤੀਆਂ ਪੜ੍ਹੀਏ ਤੇ ਪ੍ਰਤੱਖ ਸੜਕਾਂ ਜੇ ਸ਼ਰਧਾ ਨਾਲ ਘਰ ਲੈ ਕੇ ਜਾਓਗੇ ਤੇ ਕਿਵੇਂ ਆਖਿਆ ਹੈ, ਸਤ ਗੁਰ ਬਾਜ ਨਾ ਪੂਜੀਏ, ਸਤ
ਗੁਰ ਬਾਜ ਨਾ ਪੂਜੀਏ,
ਸਤ ਗੁਰ ਬਾਜ ਨਾ ਪੂਜੀਏ, ਸਤ ਜਿਚਰ ਧਰੇ ਨਾ ਪ੍ਰਭ ਅਵਤਾਰਾ, ਜਿਚਰ ਧਰੇ ਨਾ
ਪ੍ਰਭ ਅਵਤਾਰਾ,
ਜਿਚਰ ਧਰੇ ਨਾ ਪ੍ਰਭ ਅਵਤਾਰਾ, ਧਰੇ ਨਾ ਪ੍ਰਭ ਗੁਰ ਬਾਜ ਨਾ ਬੂਜੀਏ,
ਗੁਰ ਬਾਜ ਨਾ
ਬੂਜੀਏ, ਸਤ
ਗੁਰ ਬਾਜ ਨਾ
ਨਾ ਬੂਜੀਏ, ਗੁਰ ਬਾਜ ਨਾ ਬੂਜੀਏ, ਜੇ ਸੌ ਚੰਦਾ ਯੁਗ ਵਿੱਚ ਸੂਰਜ ਚੜੇ 1000 ਇਤੇ ਚਾਨਣ ਹੁੰਦਿਆਂ, ਗੁਰਬਿਨ ਕੋਲ ਅੰਧਾਰ, ਸਤ ਗੁਰ ਬਾਜ
सतगुर बाजना बूझिए सतगुर बाजना बूझिए
सतगुर बाजना बूझिए